ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਐਲਿਸ ਸਪ੍ਰਿੰਗਸ ਵਿੱਚ ਵੱਧ ਰਹੀਆਂ ਅਪਰਾਧ ਦਰਾਂ ਦੇ ਵਿਚਕਾਰ ਨਾਰਦਰਨ ਟੈਰੀਟਰੀ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਮੌਜੂਦਗੀ ਦੀ ਉੱਠੀ ਮੰਗ। ਲੂਨਰ ਨਿਊ ਈਅਰ ਮੌਕੇ ਕੈਲੀਫੋਰਨੀਆ ਵਿੱਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਦੀ ਮਿਲੀ ਲਾਸ਼। ਅਤੇ ਖੇਡਾਂ ਵਿੱਚ ਨੈਸ਼ਨਲ ਬਾਸਕਟਬਾਲ ਲੀਗ ਨੇ ਆਪਣੇ ਪਹਿਲੇ ਪ੍ਰਾਈਡ ਦੌਰੇ ਦੀ ਕੀਤੀ ਸ਼ੁਰੂਆਤ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਨਾਰਦਰਨ ਟੈਰੀਟਰੀ ਪੁਲਿਸ, ਫਾਇਰ ਅਤੇ ਐਮਰਜੈਂਸੀ ਸੇਵਾ ਦੇ ਅਧਿਕਾਰੀਆਂ ਦਾ ਕਹਿਣਾ ਏ ਕਿ ਉਹ ਐਲਿਸ ਸਪ੍ਰਿੰਗਸ ਵਿੱਚ ਵੱਧ ਰਹੇ ਅਪਰਾਧ ਦਰਾਂ ਦੇ ਨਾਲ ਇੱਕ ਸ਼ੁਰੂਆਤੀ ਦਖਲ ਅੰਦਾਜ਼ੀ ਪਹੁੰਚ ਨਾਲ ਨਜਿੱਠਣਗੇ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਫੈਡਰਲ ਸਰਕਾਰ ਨੂੰ ਸ਼ਰਾਬ ਨਾਲ ਜੁੜੇ ਅਪਰਾਧ ਅਤੇ ਹਿੰਸਾ ਵਿੱਚ ਵਾਧੇ ਨੂੰ ਰੋਕਣ ਲਈ ਨਾਰਦਰਨ ਟੈਰੀਟਰੀ ਵਿੱਚ ਅਲਕੋਹਲ ਪਾਬੰਦੀਆਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ।
Do I think the Australian Federal Police should go up? Absolutely. And I said that to the Prime Minister before Christmas, that we would support any decision that he took to put in extra resources, to restore law and order, and then to put the wraparound services in place to help those families, help those kids, reduce the truancy rates, allow them a safe environment. And the prevalence of sexual assault of children is quite unbelievable. And in our country, it is a national disgrace.
ਨਾਰਦਰਨ ਟੈਰੀਟਰੀ ਪੁਲਿਸ ਦੇ ਕਮਾਂਡਰ ਡੈਨੀਅਲ ਬੇਕਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਧਿਕਾਰ ਖੇਤਰ ਵਿੱਚ ਅਧਿਕਾਰੀਆਂ ਦੀ ਸਹਾਇਤਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।
There's not just about rising crime, it's actually a rise in victim and victimisation. Certainly from my command's perspective, we're working with Alice Springs and Southern Region. You know, we're supplying officers to assist them in regards to assisting with their workload and certainly assisting them where they can get some further engagement to try and reduce that trend.
ਉਧਰ ਵਿਸ਼ਵ ਵਿਆਪੀ ਸਿਹਤ ਦੇਖਭਾਲ ਨੂੰ ਬਚਾਉਣ ਲਈ ਮੈਡੀਕੇਅਰ ਆਪਣੇ 40 ਸਾਲ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸੁਧਾਰਾਂ ਤੋਂ ਗੁਜ਼ਰਨ ਲਈ ਤਿਆਰ ਹੈ। ਫੈਡਰਲ ਸਰਕਾਰ ਨਰਸਾਂ, ਪੈਰਾਮੈਡਿਕਸ ਅਤੇ ਸਹਾਇਕ ਸਿਹਤ ਪੇਸ਼ੇਵਾਰਾਂ ਸਮੇਤ ਪੇਸ਼ੇਵਾਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਲਈ ਮੈਡੀਕੇਅਰ ਖੋਲ੍ਹਣਾ ਚਾਹੁੰਦੀ ਹੈ, ਜੋ ਕਿ ਛੇਤੀ ਹੀ ਪ੍ਰਾਇਮਰੀ ਦੇਖਭਾਲ ਦੀ ਡਿਲੀਵਰੀ ਵਿੱਚ ਸ਼ਾਮਲ ਹੋਣਗੇ। ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਸਿਸਟਮ ਮੰਗ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਮੈਡੀਕੇਅਰ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ਦੀ ਲੋੜ ਹੈ।
Fee-for-service model that has largely defined Medicare over the last 40 years to something that's more blended, that has more wraparound funding, particularly for older patients and patients with complex chronic disease, is not a new idea. So a whole range of ideas for more blended funding models that will deliver, frankly, better wraparound care for the sort of complex chronic disease that is much more prominent in Australia than it was when Medicare was first designed 40 years ago.
ਦੂਜੇ ਪਾਸੇ ਨਿਊ ਸਾਊਥ ਵੇਲਜ਼ ਸਰਕਾਰ ਇੱਕ ਸਕੀਮ ਸ਼ੁਰੂ ਕਰ ਰਹੀ ਹੈ ਜੋ ਕਿ ਲੋਕਾਂ ਨੂੰ ਆਪਣੇ ਸਾਥੀਆਂ ਦੇ ਘਰੇਲੂ ਹਿੰਸਾ ਦੇ ਇਤਿਹਾਸ ਤੱਕ ਪਹੁੰਚ ਪ੍ਰਦਾਨ ਕਰੇਗੀ। ਗੱਠਜੋੜ ਨੇ ਅੱਜ 23 ਜਨਵਰੀ ਨੂੰ ਇਹ ਐਲਾਨ ਕਰਦੇ ਹੋਏ ਕਿਹਾ ਕਿ ਜੇਕਰ ਇਹ ਮਾਰਚ ਵਿੱਚ ਰਾਜ ਚੋਣ ਜਿੱਤ ਜਾਂਦੀ ਹੈ ਤਾਂ ਇਹ UK ਦੇ ਨਿਯਮਾਂ ਦੇ ਆਧਾਰ ਤੇ ਸਕੀਮ ਦੇ ਸਥਾਨਕ ਟ੍ਰਾਇਲਾਂ ਦਾ ਵਿਸਤਾਰ ਕਰੇਗੀ। ਰਾਈਟ ਟੂ ਆਸਕ ਸਕੀਮ ਰਾਜ ਦੀ ਪੁਲਿਸ ਨੂੰ ਆਪਣੇ ਸਾਥੀ ਦੇ ਪਿਛਲੇ ਦੁਰਵਿਵਹਾਰ ਜਾਂ ਹਿੰਸਕ ਵਿਵਹਾਰ ਬਾਰੇ ਕਿਸੇ ਵਿਅਕਤੀ ਨੂੰ ਫੋਨ ਜਾਂ ਆਨਲਾਈਨ ਪੋਰਟਲ ਰਾਹੀਂ ਜਾਣਕਾਰੀ ਦਾ ਖੁਲਾਸਾ ਕਰਨ ਦੀ ਇਜਾਜ਼ਤ ਦੇਵੇਗੀ। ਪ੍ਰੀਮੀਅਰ ਡੋਮਿਨਿਕ ਪੈਰੋਟਟ ਦਾ ਦਾਅਵਾ ਹੈ ਕਿ ਇਹ ਰਾਜ ਵਿੱਚ ਔਰਤਾਂ ਨੂੰ ਸੁਰੱਖਿਅਤ ਰੱਖਣ ਦੀ ਰਾਜਨੀਤੀ ਦਾ ਹਿੱਸਾ ਹੈ।
I believe this will make a real difference for women, also for children across New South Wales, but importantly as well, if this new scheme saves just one life, it will be worth it.
ਆਸਟ੍ਰੇਲੀਆ ਦੇ ਮੈਡੀਕਲ ਅਧਿਕਾਰੀਆਂ ਨੇ ਓਮਿਕਰੋਨ ਦੇ ਦੋ ਰੂਪਾਂ ਲਈ ਪਹਿਲੇ ਕੋਵਿਡ-19 ਬੂਸਟਰ ਸ਼ਾਟ ਨੂੰ ਆਰਜ਼ੀ ਹਰੀ ਝੰਡੀ ਦੇ ਦਿੱਤੀ ਹੈ। ਫਾਈਜ਼ਰ ਵੈਕਸੀਨ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਹੋਵੇਗੀ ਅਤੇ BA4 ਅਤੇ BA5 ਰੂਪਾਂ ਦੇ ਵਿਰੁੱਧ ਕੰਮ ਕਰੇਗੀ। ਥੈਰੋਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੇ ਦਾਅਵਿਆਂ ਦੇ ਅਧਿਐਨ ਦਰਸਾਉਂਦੇ ਨੇ ਕਿ ਵੈਕਸੀਨ ਨੇ ਬੂਸਟਰ ਦੇ ਇੱਕ ਮਹੀਨੇ ਬਾਅਦ ਰੂਪਾਂ ਅਤੇ ਮੂਲ ਤਣਾਅ ਦੇ ਵਿਰੁੱਧ ਐਂਟੀਬਾਡੀਜ਼ ਪੈਦਾ ਕਰਨ ਵਿੱਚ ਮਦਦ ਕੀਤੀ ਹੈ। ਰੈਗੂਲੇਟਰ ਇਹ ਵੀ ਕਹਿੰਦਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਸੰਯੁਕਤ ਰਾਜ ਅਤੇ ਯੂਰਪ ਵਿੱਚ ਵਿਆਪਕ ਵਰਤੋਂ ਦੇ ਸਬੂਤਾਂ ਤੋਂ ਪਤਾ ਚੱਲਿਆ ਏ ਕਿ ਇਹ ਬੂਸਟਰ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਵਿੱਚ ਸਪਸ਼ਟ ਕਮੀ ਪ੍ਰਦਾਨ ਕਰਦਾ ਏ ਅਤੇ ਨਾਲ ਹੀ ਕਈ ਵਾਧੂ ਕਿਸਮਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਏ। ਉਧਰ ਸਿਡਨੀ ਦੇ ਉੱਤਰੀ ਬੀਚਾਂ ਤੇ ਪਿੱਛਾ ਕਰਨ ਤੋਂ ਬਾਅਦ ਚਾਰ ਵਿਅਕਤੀਆਂ ਤੇ ਹਮਲੇ ਅਤੇ ਅਗਵਾ ਕਰਨ ਦਾ ਦੋਸ਼ ਲਗਾਇਆ ਗਿਆ ਏ। ਹਮਲੇ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਐਤਵਾਰ ਸਵੇਰੇ ਮੈਨਲੀ ਬੁਲਾਇਆ ਗਿਆ ਸੀ। ਪੁਲਿਸ ਦੇ ਇੱਕ ਬਿਆਨ ਅਨੁਸਾਰ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਕਥਿਤ ਅਪਰਾਧੀ ਟੋਇਟਾ ਦੇ ਇੱਕ ਯੂਟ ਤੇ ਖੇਤਰ ਛੱਡ ਕੇ ਭੱਜ ਰਹੇ ਨੇ। ਅਫਸਰਾਂ ਨੇ ਰੋਡ ਸਾਈਡ ਬੈਰੀਅਰਸ ਦੀ ਵਰਤੋਂ ਕਰਦੇ ਹੋਏ ਕਾਰ ਨੂੰ ਰੋਕਿਆ ਅਤੇ ਉਸ ਵਿੱਚੋਂ ਪੰਜ ਆਦਮੀਆਂ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿੱਚੋਂ ਇੱਕ ਜ਼ਖਮੀ ਹਾਲਤ ਵਿੱਚ ਪਾਇਆ ਗਿਆ ਸੀ, ਜਿਸ ਨੂੰ ਹਸਪਤਾਲ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਛੱਡ ਦਿੱਤਾ ਗਿਆ। ਅੰਤਰਰਾਸ਼ਟਰੀ ਖਬਰਾਂ ਦੀ ਗੱਲ ਕਰੀਏ ਤਾਂ ਲੂਨਰ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਕੈਲੀਫੋਰਨੀਆ ਦੇ ਮੌਂਟੇਰੀ ਪਾਰਕ ਵਿੱਚ 10 ਲੋਕਾਂ ਦੀ ਮੌਤ ਕਰਨ ਵਾਲੀ ਗੋਲੀਬਾਰੀ ਦਾ ਸ਼ੱਕੀ ਇੱਕ ਚਿੱਟੇ ਰੰਗ ਦੀ ਕਾਰਗੋ ਵੈਨ ਵਿੱਚ ਮ੍ਰਿਤਕ ਪਾਇਆ ਗਿਆ ਏ। ਕੈਲੀਫੋਰਨੀਆ ਦੇ ਟੋਰੈਂਸ ਵਿੱਚ ਪੁਲਿਸ ਨਾਲ ਹੋਏ ਸਾਹਮਣੇ ਤੋਂ ਬਾਅਦ ਅਫਸਰਾਂ ਨੇ 72 ਸਾਲਾ ਹੂ ਕੈਂਟਰੋਨ ਨੂੰ ਆਪਣੀ ਹੀ ਬੰਦੂਕ ਦੇ ਜ਼ਖਮਾਂ ਤੋਂ ਮ੍ਰਿਤਕ ਪਾਇਆ। ਲਾਸ ਐਂਜਲਿਸ ਕਾਉਂਟੀ ਸ਼ੈਰਿਫ ਰਾਬਰਟ ਲੂਨਾ ਨੇ ਗਨ ਵਾਇਲੈਂਸ ਨੂੰ ਰੋਕਣ ਦੀ ਬੇਨਤੀ ਕੀਤੀ ਹੈ।
But I can tell you this, the status quo is not working. So we need to re-examine what we're doing and what may work better. And I hope that this tragedy doesn't just go on a long list of many others that we don't even talk about until the next one comes up.
ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਗੋਲੀਬਾਰੀ ਦੀ ਨਿੰਦਾ ਕੀਤੀ ਹੈ। ਇੱਕ ਟਵਿੱਟਰ ਬਿਆਨ ਵਿੱਚ ਮੰਤਰੀ ਵੋਂਗ ਨੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਸੰਵੇਦਨਾ ਭੇਜੀ ਅਤੇ ਲਿਖਿਆ ਕਿ ਲੂਨਰ ਨਵਾਂ ਸਾਲ ਜਸ਼ਨ ਅਤੇ ਪਰਿਵਾਰ ਦਾ ਸਮਾਂ ਹੋਣਾ ਚਾਹੀਦਾ ਏ। ਉਧਰ ਜਰਮਨੀ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਪੋਲੈਂਡ ਨੂੰ ਯੂਕਰੇਨ ਲਈ ਲੀਪਰ ਟੈਂਕ ਭੇਜਣ ਤੋਂ ਨਹੀਂ ਰੋਕੇਗਾ। ਯੂਕਰੇਨੀ ਅਧਿਕਾਰੀ ਕਈ ਮਹੀਨਿਆਂ ਤੋਂ ਪੱਛਮੀ ਸਹਿਯੋਗੀਆਂ ਨੂੰ ਉਨ੍ਹਾਂ ਨੂੰ ਆਧੁਨਿਕ ਜਰਮਨ ਬਣੇ ਟੈਂਕ ਦੀ ਸਪਲਾਈ ਕਰਨ ਲਈ ਕਹਿ ਰਿਹਾ ਏ, ਪਰ ਬਰਲਿਨ ਨੇ ਉਨ੍ਹਾਂ ਨੂੰ ਭੇਜਣ ਜਾਂ ਹੋਰ ਨਾਟੋ ਦੇਸ਼ਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣ ਤੋਂ ਰੋਕਿਆ ਏ। ਇਹ ਪੁੱਛੇ ਜਾਣ ਤੇ ਕਿ ਜੇਕਰ ਪੋਲੈਂਡ ਜਰਮਨ ਦੀ ਮਨਜ਼ੂਰੀ ਤੋਂ ਬਿਨਾਂ ਟੈਂਕ ਭੇਜਦਾ ਹੈ ਤਾਂ ਕੀ ਹੋਵੇਗਾ, ਤਾਂ ਵਿਦੇਸ਼ ਮੰਤਰੀ ਐਨਾਲਿਨ ਬੇਰਬੋਕ ਨੇ ਕਿਹਾ ਕਿ ਜਰਮਨੀ ਰਾਹ ਵਿੱਚ ਖੜਾ ਨਹੀਂ ਹੋਵੇਗਾ। ਪਰ ਇਹ ਟਿੱਪਣੀਆਂ ਜਰਮਨ ਚਾਂਸਲਰ ਉਲਾਫ ਸਕੋਲਸ ਤੋਂ ਥੋੜੀਆਂ ਵੱਖਰੀਆਂ ਨੇ, ਜੋ ਕਿ ਕਹਿੰਦਾ ਏ ਕਿ ਹਥਿਆਰਾਂ ਦੀ ਸਪੁਰਦਗੀ ਬਾਰੇ ਸਾਰੇ ਫੈਸਲੇ ਸੰਯੁਕਤ ਰਾਜ ਸਮੇਤ ਸਹਿਯੋਗੀ ਦੇਸ਼ਾਂ ਦੇ ਤਾਲਮੇਲ ਵਿੱਚ ਕੀਤੇ ਜਾਣੇ ਚਾਹੀਦੇ ਨੇ।
The US is doing a lot. Germany is also doing a lot. We have constantly expanded our supplies with very effective weapons that are already available today. And we have always closely coordinated all these decisions with all our important allies and friends, with France, for example, with the US, for example, and other major countries in Europe, and of course with all those who participate in this discussion.
ਬੇਇੱਜ਼ਤ ਸਾਬਕਾ ਸੋਸ਼ਲਾਈਟ ਗਿਲੇਨ ਮੈਕਸਵੈਲ ਨੇ ਇੱਕ ਯੂਕੇ ਪ੍ਰਸਾਰਕ ਨਾਲ ਇੱਕ ਜੇਲ੍ਹ ਹਾਊਸ ਇੰਟਰਵਿਊ ਵਿੱਚ ਦਾਅਵਾ ਕੀਤਾ ਏ ਕਿ ਪ੍ਰਿੰਸ ਐਂਡਰਿਊ ਦੀ ਉਸਦੀ ਜਿਣਸੀ ਸ਼ੋਸ਼ਣ ਦੀ ਦੋਸ਼ੀ ਵਰਜੀਨੀਆ ਜੁਰਿਫ ਨਾਲ ਇੱਕ ਦਹਾਕੇ ਪੁਰਾਣੀ ਤਸਵੀਰ ਨਕਲੀ ਹੈ। ਮੈਕਸਵੈਲ ਬ੍ਰਿਟਿਸ਼ ਰਾਇਲਟੀ ਦਾ ਇੱਕ ਦੋਸਤ ਹੈ। ਉਸਨੂੰ ਦੋਸ਼ੀ ਠਹਿਰਾਏ ਜਾਣ ਅਤੇ ਮਹਿਰੂਮ ਫਾਈਨੈਂਸਰ ਜੈਫਰੀ ਐਪਸਟੀਨ ਨੂੰ ਲੜਕੀਆਂ ਨਾਲ ਜਿਣਸੀ ਸ਼ੋਸ਼ਣ ਕਰਨ ਵਿੱਚ ਮਦਦ ਕਰਨ ਲਈ 20 ਸਾਲ ਦੀ ਸਜ਼ਾ ਤੋਂ ਬਾਅਦ ਫਲੋਰੀਡਾ ਦੀ ਸਜ਼ਾ ਯਾਫਤਾ ਵਿੱਚ ਕੈਦ ਹੈ। ਮਿਸ ਜੁਰਿਫ ਨੇ ਦਾਅਵਾ ਕੀਤਾ ਏ ਕਿ ਜਦੋਂ ਉਹ 17 ਸਾਲ ਦੀ ਸੀ ਅਤੇ US ਕਾਨੂੰਨ ਦੇ ਤਹਿਤ ਨਾਬਾਲਗ ਸੀ ਤਾਂ ਉਸਦੀ ਇਸ ਜੋੜੇ ਦੁਆਰਾ ਤਸਕਰੀ ਕੀਤੀ ਗਈ ਸੀ ਅਤੇ ਉਸਨੇ ਲੰਡਨ ਵਿੱਚ ਕਿੰਗ ਚਾਰਲਸ ਤੀਜੇ ਦੇ ਛੋਟੇ ਭਰਾ ਪ੍ਰਿੰਸ ਐਂਡਰਿਊ ਨਾਲ ਸਰੀਰਕ ਸੰਬੰਧ ਕਾਇਮ ਕੀਤਾ ਸੀ। ਮਿਸ ਜੁਫਰੇ ਦੀ ਕਮਰ ਦੁਆਲੇ ਉਸਦੀ ਬਾਂਹ ਦੇ ਨਾਲ ਪ੍ਰਿੰਸ ਐਂਡਰਿਊ ਦੀ ਇੱਕ ਤਸਵੀਰ ਵਿੱਚ ਮੈਕਸਵੈਲ ਉਨ੍ਹਾਂ ਦੇ ਨਾਲ ਖੜਾ ਏ। ਕਿਹਾ ਜਾਂਦਾ ਹੈ ਕਿ ਇਹ 2001 ਵਿੱਚ ਲੰਡਨ ਵਿੱਚ ਕੀਤੀ ਗਈ ਸੀ ਅਤੇ ਇਸ ਨੂੰ ਰਾਜਕੁਮਾਰ ਦੇ ਖਿਲਾਫ਼ ਦਾਅਵੇ ਲਈ ਮਹੱਤਵਪੂਰਨ ਮੰਨਿਆ ਜਾਂਦਾ ਏ। ਪਰ ਸੋਮਵਾਰ ਸ਼ਾਮ ਨੂੰ ਯੂਕੇ ਵਿੱਚ ਪ੍ਰਸਾਰਿਤ ਹੋਣ ਵਾਲੀ ਟਾਕ ਟੀਵੀ ਨਾਲ ਉਸ ਦੀ US ਫੈਡਰਲ ਜੇਲ੍ਹ ਇੰਟਰਵਿਊ ਵਿੱਚ ਮੈਕਸਵੈਲ, ਜੋ ਕਿ ਉਸ ਨੂੰ ਦਹਾਕਿਆਂ ਤੋਂ ਜਾਣਦਾ ਏ, ਅਡੋਲ ਹੈ ਕਿ ਤਸਵੀਰ ਅਸਲ ਨਹੀਂ ਹੈ। ਇੱਕ ਪ੍ਰਮੁੱਖ ਨਾਗਰਿਕ ਅਧਿਕਾਰ ਸੰਗਠਨ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਜ਼ ਨੂੰ ਰੈਪਰ ਯੇ, ਜਿਸ ਨੂੰ ਕਿ ਪਹਿਲਾਂ ਕਾਇਨ ਵੈਸਟ ਵਜੋਂ ਜਾਣਿਆ ਜਾਂਦਾ ਸੀ, ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਆਵਾਜ਼ ਚੁੱਕ ਰਿਹਾ ਏ। ਮਾਣਹਾਨੀ ਵਿਰੋਧੀ ਕਮਿਸ਼ਨ ਦਾ ਕਹਿਣਾ ਏ ਕਿ ਦੇਸ਼ ਵਿੱਚ ਉਸਦਾ ਦਾਖਲਾ ਯਹੂਦੀ ਭਾਈਚਾਰੇ ਨੂੰ ਮਹੱਤਵਪੂਰਨ ਜੋਖਮ ਵਿੱਚ ਪਾ ਸਕਦਾ ਏ। ਯੇ ਕਥਿਤ ਤੌਰ ਤੇ ਆਪਣੀ ਨਵੀਂ ਪਤਨੀ ਡਿਜ਼ਾਈਨਰ ਬਿਆਂਕਾ ਸੈਂਸੋਰੀ ਦੇ ਪਰਿਵਾਰ ਨੂੰ ਮਿਲਣ ਲਈ ਆਉਣ ਵਾਲੇ ਦਿਨਾਂ ਵਿੱਚ ਮੈਲਬਨ ਦਾ ਦੌਰਾ ਕਰ ਰਿਹਾ ਏ। ਵਿਰੋਧੀ ਮਾਨਹਾਨੀ ਕਮਿਸ਼ਨ ਨੇ ਯੇ ਦੇ ਵੀਜ਼ਾ ਨੂੰ ਬਲੌਕ ਕਰਨ ਦੀ ਮੰਗ ਕਰਦੇ ਹੋਏ ਰੈਪਰ ਦੇ ਪਿਛਲੇ ਟਵੀਟ ਵੱਲ ਇਸ਼ਾਰਾ ਕੀਤਾ ਏ, ਜਿਸ ਵਿੱਚ ਉਸਨੇ ਲਿਖਿਆ ਸੀ ਕਿ ਉਹ ਯਹੂਦੀ ਲੋਕਾਂ ਨੂੰ ਮੌਤ ਦੀ ਸਜ਼ਾ ਦੇਵੇਗਾ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਏ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ NBL ਨੇ 25 ਜਨਵਰੀ ਤੋਂ 30 ਜਨਵਰੀ ਨੂੰ ਰਾਊਂਡ 17 ਵਿੱਚ ਸ਼ਾਮਲ ਕਰਨ ਅਤੇ ਵਿਭਿੰਨਤਾ ਲਈ ਇੱਕ ਨਵਾਂ ਸਮਰਪਿਤ ਦੌਰਾ ਸ਼ੁਰੂ ਕੀਤਾ ਏ, ਜਿਸ ਨੂੰ ਚੈਂਪੀਅਨ ਪ੍ਰਾਈਡ ਰਾਊਂਡ ਵਜੋਂ ਜਾਣਿਆ ਜਾਂਦਾ ਏ। LGBTQ ਭਾਈਚਾਰੇ ਦਾ ਧੰਨਵਾਦ ਅਤੇ ਮਾਨਤਾ ਦੇਣ ਲਈ ਸਾਰੀਆਂ ਅਦਾਲਤਾਂ ਇੱਕ ਪ੍ਰਾਈਡ ਪ੍ਰੋਗਰਾਮ ਫਲੈਗ ਪ੍ਰਦਰਸ਼ਿਤ ਕਰਨਗੀਆਂ ਅਤੇ ਸਾਰੇ ਖਿਡਾਰੀਆਂ ਨੂੰ ਇੱਕੋ ਲੋਗੋ ਵਾਲੀ ਜਰਸੀ ਪਹਿਨਣ ਦਾ ਸੱਦਾ ਦਿੱਤਾ ਜਾਵੇਗਾ। ਖਿਡਾਰੀ, ਕੋਚ ਅਤੇ ਸਟਾਫ ਵੀ LGBTQ ਜਾਗਰੂਕਤਾ ਸਿਖਲਾਈ ਵਿੱਚ ਭਾਗ ਲੈ ਸਕਦੇ ਨੇ। ਉਦਘਾਟਨੀ ਦੌਰ ਦੀ ਸ਼ੁਰੂਆਤ ਮੈਲਬਨ ਯੂਨਾਈਟਿਡ ਸਟਾਰ ਆਈਜ਼ੈਕ ਹੰਫਰੀਜ਼ ਦੇ ਸਮਲਿੰਗੀ ਵਜੋਂ ਸਾਹਮਣੇ ਆਉਣ ਦੇ ਫੈਸਲੇ ਤੋਂ ਕੁਝ ਮਹੀਨਿਆਂ ਬਾਅਦ ਹੋਈ ਹੈ। ਸਾਊਥ ਈਸਟ ਮੈਲਬਨ ਫੀਨਿਕਸ ਖਿਡਾਰੀ ਮਿਚ ਕ੍ਰੀਕ ਦਾ ਕਹਿਣਾ ਏ ਕਿ ਇਹ ਲੀਗ ਲਈ ਇਕੱਠੇ ਸਿੱਖਣ ਅਤੇ ਵਧਣ ਦਾ ਇੱਕ ਖਾਸ ਪਲ ਹੈ।
It's an authentic thing that we're doing. We're not just out here for glitz and glam and a headline. Like, we want to be creating a pathway for everyone, to feel comfortable, to feel included. The diversity that we're trying to bring into the sport, we feel is a bare necessity and a minimum.
ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 56.60 ਰੁਪਏ, ਪਾਕਿਸਤਾਨ ਦੇ 160.43 ਰੁਪਏ ਅਤੇ ਅਮਰੀਕਾ ਦੇ 69 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਵੇਲਾ ਹੋ ਰਿਹਾ ਏ ਕੱਲ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ, ਐਡੀਲੇਡ ਅਤੇ ਸਿਡਨੀ ਜ਼ਿਆਦਾਤਰ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 31, 29 ਅਤੇ 28 ਡਿਗਰੀ। ਮੈਲਬਨ, ਕੈਨਬਰਾ ਅਤੇ ਬ੍ਰਿਸਬੇਨ ਬੱਦਲ ਛਾਏ ਰਹਿਣਗੇ, ਤਾਪਮਾਨ ਕ੍ਰਮਵਾਰ 26, 28 ਅਤੇ 30 ਡਿਗਰੀ। ਹੋਬਾਰਟ, ਥੋੜੀਆਂ ਬਹੁਤ ਕਣੀਆਂ ਪੈਣ ਦੇ ਆਸਾਰ ਨੇ, ਤਾਪਮਾਨ ਵੱਧ ਤੋਂ ਵੱਧ 24 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।